नमस्कार, ये आकाशवाणी है। खबरां दे इस बुलेटिन नाल मैं अमन देव। पहला चुनावी खबरां। प्रधानमंत्री नरेंद्र मोदी ने कहा कि आज भारत के नौजवान विश्व विकास में नवी दिशा दे रहे हैं। केंद्रीय गृह मंत्री अमित शाह ने हड़ प्रभावित राज्यों की सहायता लिए SDRF के केंद्रीय हिस्से वजों 2,117.85 करोड़ रुपए की अगाऊ राशि जारी करने मंजूरी दे दी है। केंद्र सरकार ने अज पंजाब समेत राज्यों को टैक्स तबादले वजों 1,09,19 करोड़ रुपए की वाधू किश्त जारी की है। सिक्किम के नाथुला दरे राही भारत और चीन विचकार सरहदी व्यापार मुड़ शुरू हो गया है। ग्लासगो में राष्ट्रमंडल खेडों में प्रीति पवार और जैसमीन लंबोरिया ने महिला मुक्केबाजी में सोने के तमगे जीते ने। भारत 30 तमगे नाल 6वें स्थान पर पहुंच गया है। हुण खबरां विस्थार नाल। प्रधानमंत्री नरेंद्र मोदी ने अज कर्नाटका के मैसूर में स्वामी विवेकानंद सभ्याचारक युवा केंद्र विवेक स्मारक का उद्घाटन किया। यह यादगार 1892 में स्वामी विवेकानंद की मैसूर की इतिहासिक यात्रा की याद दवाती है। इस यात्रा दौरान उन्होंने शिकागो में विश्व धर्म संसद में शामिल होने लिए मैसूर के महाराजा श्री चामराजेंद्र वाडियार तो माली सहायता प्राप्त हुई थी। इस मौके बोलदे प्रधानमंत्री ने कहा कि स्वामी विवेकानंद भारत की आत्मा के सच्चे प्रतीक सन। उन्होंने अगे कहा कि अज भारत के नौजवान विश्व विकास में नवी दिशा दे रहे हैं।
स्वामी विवेकानंद जी युवाओं की शिक्षा को राष्ट्र निर्माण का मजबूत आधार मानते थे। उन्होंने स्वयं में देखा था कि कैसे दुनिया के देश अपने युवाओं को शिक्षित बना रहे हैं, लेकिन दुर्भाग्य से तब भारत गुलाम था। भारत के युवा भी गुलामी की जंजीरों में जकड़े हुए थे। उस दौर से लेकर अब तक भारत के युवा ने एक लंबी यात्रा तय की है। भारत का जो युवा कभी जंजीरों में था, आज वो युवा दुनिया के विकास को गति दे रहा है। आज भारत की अर्थव्यवस्था सबसे तेजी से आगे बढ़ रही है। किसकी वजह से? भारत के युवाओं के सामर्थ्य से।
पहले श्री मोदी ने विवेक स्मारक का दौरा किया, स्वामी विवेकानंद के बोते श्रद्धांजलि भेंट की, कंपलैक्स में एक पौधा लाया। पहला प्रधानमंत्री नरेंद्र मोदी ने आज आंध्र प्रदेश बोगमपुर विच अलूरी सीताराम राजू अंतरराष्ट्रीय हवाई अड्डे का उद्घाटन किया। इस मौके एक इकट्ठ नूं संबोधन करदे श्री मोदी ने कहा कि हवाई अड्डे सड़क ते ऊर्जा बुनियादी ढांचे समेत लगभग 18,000 करोड़ रुपए के विकास प्रोजेक्ट केंद्र ते राज विच NDA सरकारां दी अगवाई हेठ राज दी तेज प्रगति नूं दर्शाउंदे ने। उन्होंने कहा कि आजादी घुलाटी अलूरी सीताराम राजू के नाम से बनाया गया हवाई अड्डा आने वाली पीढ़ियों को देशभक्ति और जनतक सेवा की भावना प्रेरित करता रहेगा। भारत के सिविल हवाबाजी खेत्र के तेजी से विस्तार का हवाला देते हुए प्रधानमंत्री ने कहा कि देश में कार्यशील हवाई अड्डों की गिनती 2014 में 74 से बढ़कर अब 166 हो गई है। उन्होंने कहा कि उड़ान योजना ने गरीबों को हवाई यात्रा उपलब्ध कराने में मदद की है।
NDA सरकार में आज छोटे शहर के साधारण लोग भी फ्लाइट से आ जा रहे हैं। 12 इयर्स में सिर्फ एयरपोर्ट की संख्या ही नहीं बढ़ी है, हमारी उड़ान योजना के कारण आज गरीब परिवार के लोगों को भी जहाज में बैठने का अवसर मिल रहा है। इस योजना ने गरीब से गरीब को अपना सपना पूरा करने में मदद की। कुछ दिन पहले ही सरकार ने उड़ान योजना के दूसरे फेज की शुरुआत की। इस पर भी 29,000 करोड़ रुपीज खर्च किए जाएंगे।
केंद्रीय गृह मंत्री अमित शाह ने चल रहे दक्षिण पश्चिमी मानसून दौरान हड़ों तो प्रभावित राज्यों की सहायता लिए राज आफत प्रतिक्रम फंड SDRF के केंद्रीय हिस्से वजों 2,117.85 करोड़ रुपए की अगाऊ राशि जारी करने मंजूरी दी है। प्रभावित 7 राज्यों में हिमाचल प्रदेश, उड़ीसा और नागालैंड वित्तीय साल 2026-27 लिए SDRF की पहली किश्त पहले ही प्राप्त हो चुकी है। प्रभावित राज्यों लिए मंजूर की गई सहायता विच अरुणाचल प्रदेश को वित्तीय साल 2026-27 लिए पहली किश्त की अगाऊ राशि वजों 44.55 करोड़ रुपए शामिल ने। असाम लिए पहली किश्त वजों 379.35 करोड़ रुपए और गुजरात लिए 500 करोड़ रुपए मंजूर किए गए ने। हिमाचल प्रदेश इस पहला ही पहली किश्त मिल चुकी है। दूजी किश्त की अगाऊ राशि वजों 193.95 करोड़ रुपए मंजूर किए गए ने, जदों के उड़ीसा 500 करोड़ रुपए की दूजी किश्त मंजूर की गई है। गृह मंत्रालय ने कहा कि मानसून की शुरुआत तो ही सरकार राज सरकारों नेड़े तालमेल करके हड़ों की स्थिति पर निरंतर निगरानी कर रही है। ਨੁਕਸਾਨ ਦਾ ਮੁਲਾਂਕਣ ਕਰਨ ਲਈ ਅੰਤਰ ਮੰਤਰਾਲਾ ਕੇਂਦਰੀ ਟੀਮਾਂ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਭੇਜੀਆਂ ਗਈਆਂ ਨੇ। ਕੇਂਦਰ ਸਰਕਾਰ ਨੇ ਅੱਜ ਰਾਜਾਂ ਨੂੰ ਟੈਕਸ ਤਬਾਦਲੇ ਵਜੋਂ 1,09,019 ਕਰੋੜ ਰੁਪਏ ਦੀ ਵਾਧੂ ਕਿਸ਼ਤ ਜਾਰੀ ਕੀਤੀ ਹੈ। ਇਹ ਰਕਮ 10 ਅਗਸਤ ਨੂੰ ਨਿਰਧਾਰਤ ਨਿਯਮਤ ਮਾਸਿਕ ਤਬਾਦਲੇ ਤੋਂ ਇਲਾਵਾ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਵਾਧੂ ਕਿਸ਼ਤ ਦਾ ਉਦੇਸ਼ ਰਾਜਾਂ ਨੂੰ ਪੂੰਜੀ ਅਤੇ ਵਿਕਾਸ ਖਰਚ ਨੂੰ ਤੇਜ਼ ਕਰਨ ਲਈ ਵਧੇਰੇ ਮੌਕੇ ਪ੍ਰਦਾਨ ਕਰਨਾ ਹੈ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਰਾਜਵਾਰ ਵੇਰਵੇ ਅਨੁਸਾਰ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 19,208 ਕਰੋੜ ਰੁਪਏ ਦਿੱਤੇ ਗਏ ਨੇ। ਪੰਜਾਬ ਨੂੰ 2,176 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਚੈਨਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਮ ਚ ਨਾਥੂਲਾ ਦਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਅੱਜ ਮੁੜ ਸ਼ੁਰੂ ਹੋ ਗਿਆ। ਇਹ ਪਿਛਲੇ 6 ਸਾਲਾਂ ਤੋਂ ਬੰਦ ਪਿਆ ਸੀ। ਵਪਾਰ ਦੀ ਮੁੜ ਸ਼ੁਰੂਆਤ ਭਾਰਤ ਚੀਨ ਸਬੰਧਾਂ ਵਿਚ ਇਕ ਸਕਾਰਾਤਮਕ ਸੰਕੇਤ ਹੈ। ਸਾਡੇ ਪੱਤਰਕਾਰ ਅਨੁਸਾਰ ਭਾਰਤੀ ਅਤੇ ਚੀਨੀ ਅਧਿਕਾਰੀਆਂ ਨੇ ਅੱਜ ਸਵੇਰੇ ਨਿਊ ਮੈਨਸਲੈਂਡ ਵਿਖੇ ਮੁਲਾਕਾਤ ਕੀਤੀ। ਚੀਨੀ ਧਿਰ ਦੀ ਨੁਮਾਇੰਦਗੀ ਤਿੱਬਤ ਖੁਦਮੁਖਤਾਰ ਖੇਤਰ ਦੇ ਪ੍ਰਸ਼ਾਸਨਕ ਮੁਖੀ ਨੇ ਕੀਤੀ, ਜਿਸ ਚ ਉਨ੍ਹਾਂ ਦੇ ਵਣਜ ਅਤੇ ਸਰਹੱਦੀ ਵਪਾਰ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਆਮ ਜਾਣਕਾਰੀ ਵਿਭਾਗ ਨੇ ਦਸਿਆ ਕਿ 31 ਜੁਲਾਈ 2026 ਤੱਕ ਸਾਲ 2026-27 ਲਈ 5,90,00,000 ਤੋਂ ਵੱਧ ਆਮਦਨ ਕਰ ਰਿਟਰਨ ਦਾਖਲ ਕੀਤੇ ਗਏ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਟੈਕਸ ਦਾਤਾਵਾਂ ਦਾ ਧੰਨਵਾਦ ਕਰਦਿਆਂ ਵਿਭਾਗ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਅਤੇ ਸਮੇਂ ਸਿਰ ਭਰਨਾ ਭਾਰਤ ਦੇ ਵਿਕਾਸ ਨੂੰ ਗਤੀ ਦੇਣ ਵਾਲੀ ਊਰਜਾ ਪ੍ਰਦਾਨ ਕਰਦੀ ਹੈ। ਸਾਬਕ ਫੌਜ ਮੁਖੀ ਜਨਰਲ ਵਿਸ਼ਵਨਾਥ ਸ਼ਰਮਾ ਸੇਵਾ ਮੁਕਤ ਦਾ ਅੱਜ ਨਵੀਂ ਦਿੱਲੀ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਸਵੇਰੇ ਨਵੀਂ ਦਿੱਲੀ ਵਿਚ 97 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਫੌਜ ਮੁਖੀ ਜਨਰਲ ਧੀਰੇ ਸੇਠ ਨੇ ਉਨ੍ਹਾਂ ਨੂੰ ਫੁੱਲ ਮਾਲਾ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਦੁਖੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਗਲਾਸਕੋ ਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਅੱਜ 6ਵੇਂ ਸਥਾਨ ਤੇ ਪਹੁੰਚ ਗਿਆ। ਭਾਰਤ ਦੇ ਤਮਗਿਆਂ ਦੀ ਗਿਣਤੀ 30 ਹੋ ਗਈ, ਜਿਨ੍ਹਾਂ ਵਿਚ 8 ਸੋਨੇ ਦੇ, 15 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤੀ ਮਹਿਲਾ ਮੁੱਕੇਬਾਜ਼ਾਂ ਜੈਸਮੀਨ ਲੰਬੋਰੀਆ ਅਤੇ ਪ੍ਰੀਤੀ ਪਵਾਰ ਨੇ ਆਪਣੇ ਆਪਣੇ ਫਾਈਨਲ ਵਿਚ ਪ੍ਰਭਾਵਸ਼ਾਲੀ ਜਿੱਤਾਂ ਦਰਜ ਕਰਕੇ ਸੋਨੇ ਦੇ ਤਮਗੇ ਜਿੱਤੇ। ਪ੍ਰੀਤੀ ਨੇ ਕੈਨੇਡਾ ਦੀ ਸਕਾਰਲੈਟ ਡੈਲਗਾਡੋ ਨੂੰ 5-0 ਦੀ ਸ਼ਾਨਦਾਰ ਜਿੱਤ ਕਰਕੇ ਔਰਤਾਂ ਦੇ 53 ਕਿਲੋਗ੍ਰਾਮ ਭਾਰ ਵਰਗ ਵਿਚ ਖਿਤਾਬ ਜਿੱਤਿਆ। ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਨੇ ਔਰਤਾਂ ਦੇ 57 ਕਿਲੋਗ੍ਰਾਮ ਦੇ ਫਾਈਨਲ ਵਿਚ ਉੱਤਰੀ ਆਇਰਲੈਂਡ ਦੇ ਮਾਈਕਲਾ ਵਾਲਸ਼ ਨੂੰ ਹਰਾ ਕੇ ਇਕ ਹੋਰ ਖਿਤਾਬੀ ਜਿੱਤ ਦਰਜ ਕੀਤੀ। ਭਾਰਤ ਨੇ ਪੈਰਾ ਅਥਲੈਟਿਕਸ ਵਿਚ ਵੀ ਇਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਵਿਚ ਪੁਰਸ਼ਾਂ ਦੇ F-57 ਮੁਕਾਬਲੇ ਵਿਚ ਸੋਮਨ ਰਾਣਾ ਨੇ ਸੋਨੇ ਦਾ ਅਤੇ ਸ਼ੁਭਮ ਜਵਾਲ ਨੇ ਚਾਂਦੀ ਦਾ ਤਮਗਾ ਜਿੱਤਿਆ। ਅਥਲੈਟਿਕਸ ਵਿਚ ਟ੍ਰਿਪਲ ਜੰਪਰ ਪ੍ਰਵੀਨ ਚਿਤਰਾਵਲ ਨੇ ਚਾਂਦੀ ਦਾ ਅਤੇ ਸਿਲਵਾ ਪ੍ਰਭੂ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਜੂਡੋ ਚ ਉਨਤੀ ਸ਼ਰਮਾ ਨੇ ਨਿਊਜ਼ੀਲੈਂਡ ਦੀ ਕੋਨਾ ਕ੍ਰਿਸਟੀ ਨੂੰ ਹਰਾ ਕੇ ਔਰਤਾਂ ਦੇ 63 ਕਿਲੋਗ੍ਰਾਮ ਵਰਗ ਚ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ ਚ ਸੋਨੇ ਦਾ ਤਮਗਾ ਜਿੱਤਣ ਲਈ ਮਹਿਲਾ ਮੁੱਕੇਬਾਜ਼ਾਂ ਪ੍ਰੀਤੀ ਪਵਾਰ ਤੇ ਜੈਸਮੀਨ ਲੰਬੋਰੀਆ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਅਸ਼ਾਂਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 4 ਦਿਨਾਂ ਵਿਚ ਪਾਕਿਸਤਾਨੀ ਫੌਜ ਦੀਆਂ ਹਿੰਸਕ ਕਾਰਵਾਈਆਂ ਵਿਚ 50 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਸੈਂਕੜੇ ਜ਼ਖਮੀ ਹੋਏ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰ ਸਰਦਾਰ ਉਮਰ ਨਜ਼ੀਰ ਕਸ਼ਮੀਰੀ ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਮੌਤਾਂ ਲਈ ਸੁਰੱਖਿਆ ਬਲ ਜ਼ਿੰਮੇਵਾਰ ਨੇ। ਇਕ ਹੋਰ ਬਿਆਨ ਵਿਚ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨੇ ਕਿਹਾ ਕਿ ਮੁਜ਼ੱਫਰਾਬਾਦ ਇਲਾਕੇ ਵਿਚ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਲੋਕ ਆਪਣੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਦੀ ਮੰਗ ਕਰਦਿਆਂ ਸੜਕਾਂ ਤੇ ਰੋਸ ਮੁਜ਼ਾਹਰੇ ਕਰ ਰਹੇ ਨੇ। ਅੰਤ ਵਿਚ ਚੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਭਾਰਤ ਦੇ ਨੌਜਵਾਨ ਵਿਸ਼ਵ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੜ੍ਹ ਪ੍ਰਭਾਵਿਤ ਰਾਜਾਂ ਦੀ ਸਹਾਇਤਾ ਲਈ SDRF ਦੇ ਕੇਂਦਰੀ ਹਿੱਸੇ ਵਜੋਂ 2,117.85 ਕਰੋੜ ਰੁਪਏ ਦੀ ਅਗਾਊਂ ਰਾਸ਼ੀ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਸਰਕਾਰ ਨੇ ਅੱਜ ਪੰਜਾਬ ਦੇ ਰਾਜਾਂ ਨੂੰ ਟੈਕਸ ਤਬਾਦਲੇ ਵਜੋਂ 1,09,019 ਕਰੋੜ ਰੁਪਏ ਦੀ ਵਾਧੂ ਕਿਸ਼ਤ ਜਾਰੀ ਕੀਤੀ ਹੈ। ਸਿੱਕਮ ਦੇ ਨਾਥੂਲਾ ਦਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਅੱਜ ਮੁੜ ਸ਼ੁਰੂ ਹੋ ਗਿਆ ਤੇ ਗਲਾਸਕੋ ਚ ਰਾਸ਼ਟਰਮੰਡਲ ਖੇਡਾਂ ਵਿਚ ਪ੍ਰੀਤੀ ਪਵਾਰ ਅਤੇ ਜੈਸਮੀਨ ਲੰਬੋਰੀਆ ਨੇ ਮਹਿਲਾ ਮੁੱਕੇਬਾਜ਼ੀ ਵਿਚ ਸੋਨੇ ਦੇ ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।